ਅਸਮੇਧ ਜਗ ਫਲ ਸਿੱਖ ਕੋ ਜੀਵਾਇਕਾ। ਇੱਕ ਸਿੱਖ ਕਲੰਗੀਧਰ ਪਾਤਸ਼ਾਹ ਦੇ ਪਾਸ ਢਾਲ ਲੈ ਕੇ ਆਇਆ। ਢਾਲ ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸੀ, ਇਹ ਤਾਂ ਛੇਵੇਂ ਪਾਤਸ਼ਾਹ ਨੇ ਬਚਨ ਕਰ ਦਿੱਤਾ ਸੀ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ, ਕਿ ਜਿਹੜਾ ਮੈਨੂੰ ਹੋਰ ਕਿਤਨੇ ਵੀ ਹੀਰੇ ਲਾਲ ਜਵਾਹਰਾਤ ਜਿਵੇਂ ਸੰਗਤਾਂ ਨਜ਼ਰਾਨੇ ਭੇਟ ਕਰਦੀਆਂ ਸੀ, ਅਤੇ ਗੁਰੂ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਸ਼ਸਤਰ ਅਸਤਰ ਜਵਾਨੀ ਜਿਹੜਾ ਭੇਟਾ ਕਰੇਗਾ ਉਹ ਮੇਰੀ ਅਤਿ ਪ੍ਰਸੰਨਤਾ ਲਵੇਗਾ। ਸ਼ਸਤਰ ਕਿਸੇ ਤਰ੍ਹਾਂ ਦਾ ਸ਼ਸਤਰ ਹੋਵੇ, ਸ਼ਸਤਰ ਭੇਟਾ ਕਰਕੇ ਪ੍ਰਸੰਨਤਾ ਲਈਆਂ ਐਸੇ ਬੜੇ ਜ਼ਿਕਰ ਆਉਂਦੇ ਨੇ, ਅਤੇ ਅਸਤਰ ਘੋੜੇ, ਵਧੀਆ ਤੋਂ ਵਧੀਆ ਘੋੜੇ ਲੈ ਕੇ ਆਓ। ਤੀਸਰੀ ਗੱਲ ਸੀ ਜਵਾਨੀ, ਕਿ ਨੌਜਵਾਨ ਸਿੱਖ ਮੇਰੀ ਫੌਜ ਵਿੱਚ ਆ ਕੇ ਸ਼ਾਮਿਲ ਹੋਵੋ, ਧਰਮ ਦੇ ਯੁੱਧ ਵਾਸਤੇ ਸਾਰੇ ਜਥੇ ਬੰਦ ਹੋ ਜਾਓ। ਅਤੇ ਬਹੁਤ ਸਾਰੇ ਸਿੱਖਾਂ ਨੇ ਆਪਣੀਆਂ ਜਵਾਨੀਆਂ ਭੇਟ ਕਰ ਦਿੱਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਅਤੇ ਦਰਗਾਹੇ ਕਬੂਲ ਚੜ੍ਹੇ ਉਹ ਗੁਰਸਿੱਖ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਆਂ। ਤੋ ਅੱਜ ਇਹ ਦਸਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਢਾਲ ਲੈ ਕੇ ਆਇਆ, ਸ਼ਸਤਰ ਲੈ ਕੇ ਆਇਆ, ਇਹ ਵੀ ਸ਼ਸਤਰ ਹੈ। ਸ਼ਸਤਰਾਂ ਦਾ ਵਾਰ ਰੋਕਣ ਵਾਸਤੇ ਢਾਲ ਜੰਗ ਦਾ ਇੱਕ ਅਹਿਮ ਹਿੱਸਾ ਹੈ। ਢਾਲ ਆਪਣੇ ਉੱਪਰ ਸ਼ਸਤਰ ਦਾ ਵਾਰ ਰੋਕ ਲੈਂਦੀ ਹੈ, ਅਤੇ ਸਿੱਖ ਨੇ ਜਦੋਂ ਭੇਟਾ ਕੀਤੀ ਨਾ ਸੇਵਾ, ਢਾਲ ਮੱਥਾ ਟੇਕੀ ਅਤੇ ਬਣਾ ਕੇ ਵੀ ਬੜੀ ਖੂਬੀ ਨਾਲ ਲਿਆਇਆ ਸੀ, ਬੜੀ ਮਿਹਨਤ ਨਾਲ। ਇਤਿਹਾਸ ਵਿੱਚ ਉਸਦਾ ਨਾਮ ਭਾਈ ਨੰਦ ਸਿੰਘ ਆਇਆ, ਅਤੇ ਮਿਸਤਰੀ ਸੀ ਭਾਈ ਨੰਦ ਸਿੰਘ, ਹੈ ਵੀ ਮਿਸਤਰੀ ਸੀ, ਰਾਮਗੜੀਆ ਪਰਿਵਾਰਾਂ 'ਚੋਂ ਸੀ। ਉਸਨੇ ਜਦ ਢਾਲ ਰੱਖੀ ਨਾ ਗੁਰੂ ਜੀ ਦੇ ਸਾਹਮਣੇ, ਅਤੇ ਨਾਲ ਆਪਣੀ ਸਿਫਤ ਕਰਨ ਲੱਗ ਪਿਆ, ਕਹਿੰਦਾ ਸਤਿਗੁਰੂ ਜੀ ਢਾਲ ਗੈਂਡੇ ਦੀ ਖੱਲੜੀ ਦੀ ਬਣਾਈ, ਇਹਦੇ ਵਿੱਚੋਂ ਤੀਰ ਲੰਘ ਨਹੀਂ ਸਕਦਾ, ਇਹਦੇ ਵਿੱਚੋਂ ਤਾਂ ਗੋਲੀ ਵੀ ਨਹੀਂ ਲੰਘ ਸਕਦੀ, ਇੰਨੀ ਸੋਧੀ ਗਈ ਹੈ। ਪਹਿਲਾਂ ਤਾਂ ਹੈ ਹੀ ਗੈਂਡੇ ਦੀ ਚਮੜੀ, ਗੈਂਡੇ ਦੀ ਬਣਾਈ, ਗੈਂਡਾ ਜਾਨਵਰ ਹੁੰਦਾ, ਉਸਦੀ ਖੱਲੜੀ ਬਹੁਤ ਮਜ਼ਬੂਤ ਹੁੰਦੀ। ਉਹ ਕਹਿੰਦਾ ਜੀ ਉਸਦੀ ਬਣਾਈ ਹੈ, ਇਹਦੇ 'ਚੋਂ ਤੀਰ ਨਹੀਂ ਲੰਘ ਸਕਦਾ, ਇਹਦੇ 'ਚੋਂ ਨੇਜਾ ਨਹੀਂ ਲੰਘ ਸਕਦਾ, ਕਿਰਪਾਨ ਦਾ ਵਾਰ ਨਹੀਂ ਹੋ ਸਕਦਾ, ਇਹਦੇ 'ਤੇ ਨਾਗਨੀ ਦਾ ਵਾਰ ਨਹੀਂ ਹੋ ਸਕਦਾ। ਜੀ ਇਹਦੇ 'ਚੋਂ ਗੋਲੀ ਵੀ ਨਹੀਂ ਲੰਘ ਸਕਦੀ। ਅੱਛਾ, ਤੋ ਸਤਿਗੁਰੂ ਜੀ ਨੇ ਸੋਚਿਆ ਕਿ ਸਿੱਖ ਨੇ ਸੇਵਾ ਕਰਨੀ ਹੈ ਮੈਨੂੰ ਮਿਟਾਉਣ ਵਾਸਤੇ, ਅਤੇ ਇਹ ਸੇਵਾ ਕਰ ਰਿਹਾ ਅਤੇ ਮੈਂ ਜੋੜ ਰਿਹਾ ਨਾਲ, ਮੈਂ ਜਦ ਸੇਵਾ ਕਰੇਗਾ ਤਾਂ ਮੈਂ ਆ ਗਈ ਨਾ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੱਡੇ ਮਹਾਰਾਜ ਕਹਿੰਦੇ ਹੁੰਦੇ ਸੀ ਨਾਨਕ ਸਰਕਲੇ ਰਮਣ, ਕਹਿੰਦੇ ਕੜਾਹ ਪ੍ਰਸ਼ਾਦ ਬਣਾ ਲਵੋ ਲੈ ਕੇ ਆਓ, ਅਤੇ ਕੋਈ ਗੰਦੇ ਦੀ ਉਂਗਲ ਲਗਾ ਦੇਵੇ, ਵਿਸਟਾ ਦੀ ਉਂਗਲ ਲੱਗ ਜਾਏ, ਉਹ ਖਾਣ ਯੋਗ ਨਹੀਂ ਰਹੇਗਾ, ਪ੍ਰਵਾਨ ਨਹੀਂ ਹੋਏਗਾ, ਅਪਵਿੱਤਰ ਹੋ ਜਾਏਗਾ। ਕਹਿੰਦੇ ਤੇਰੀ ਕਿਤਨੀ ਵੀ ਸੋਹਣੀ ਕਰਨੀ ਹੋਵੇ ਉਹ ਗੁਰੂ ਨੂੰ ਪ੍ਰਵਾਨ ਚੜ੍ਹਨ ਵਾਲੀ ਹੋਵੇ, ਪਰ ਜੇ ਹੰਕਾਰ ਆ ਗਿਆ ਨਾ ਸਮਝ ਵਿਸਟਾ ਦੀ ਉਂਗਲ ਲੱਗ ਗਈ। ਜੇ ਹੰਕਾਰ ਆ ਗਿਆ, ਅਹੰਕਾਰ, ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਮੈਂ ਫਿਰਤਾ, ਜਦੋਂ ਮੈਂ ਕੀਤੀ, ਗੁਰੂ ਸਾਹਿਬ ਨੇ ਸੋਚਿਆ ਇਹਨੇ ਸੇਵਾ ਕਰਨੀ ਸੀ ਮੈਨੂੰ ਮਿਟਾਉਣ ਵਾਸਤੇ, ਪਰ ਇਹ ਤਾਂ ਮੈਨੂੰ ਬਣਾਉਣ ਵਾਸਤੇ ਸੇਵਾ ਕਰ ਰਿਹਾ, ਗੁਰੂ ਦੇ ਸਾਹਮਣੇ ਮੈਂ ਤੋ ਸਤਿਗੁਰੂ ਨੇ ਕਿਹਾ ਕੋਈ ਵੀ ਵਾਰ ਕਰੇ ਇਹਦੇ 'ਚੋਂ ਨਹੀਂ ਲੰਘ ਸਕਦਾ, ਕਿਉਂਕਿ ਸਤਿਗੁਰੂ ਜੀ ਨੇ ਸੋਚਿਆ ਜਰਾ ਹੋਰ ਤੋਲ ਲਈਏ ਇਹਦੀ ਮੈਂ ਨੂੰ। ਜੀ ਗਰੀਬ ਨਿਵਾਜ ਕੋਈ ਵੀ ਵਾਰ ਕਰੇ ਤੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿੱਚ ਭਾਈ ਦਇਆ ਸਿੰਘ ਜੀ ਦਾ ਬੜਾ ਰੁਤਬਾ ਸੀ। ਭਾਈ ਦਇਆ ਸਿੰਘ ਜੀ ਦਾ ਜਿਵੇਂ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਐਸੇ ਗੁਰਸਿੱਖ ਜਿਹੜੇ ਬ੍ਰਹਮ ਨੂੰ ਪਹੁੰਚੇ ਹੋਏ, ਅਕਾਲ ਪੁਰਖ ਦਾ ਰੂਪ ਹੋਏ ਹੋਏ ਗੁਰਸਿੱਖ, ਜਿਨ੍ਹਾਂ ਲਈ ਸਤਿਗੁਰੂ ਜੀ ਦਾ ਬਚਨ ਹੈ, ਆਤਮ ਰਸ ਜਿਹ ਜਾਣਹੀ ਜਿਨ੍ਹਾਂ ਨੇ ਆਤਮ ਰਸ ਜਾਣਿਆ, ਸੋ ਹੈ ਖਾਲਸ ਦੇਵ, ਇਹ ਨੇ ਖਾਲਸ। ਅਤੇ ਇਹਨਾਂ ਦੀ ਮਹਿਮਾ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਨਾ ਪੇਵ, ਪ੍ਰਭੂ ਵਿੱਚ ਮੇਰੇ ਵਿੱਚ, ਅਤੇ ਐਸੇ ਆਤਮ ਰਸੀਏ ਸਿੱਖਾਂ ਵਿੱਚ ਕੋਈ ਰੰਚਕ ਮਾਤਰ ਭੇਦ ਨਹੀਂ। ਤੋ ਐਸੇ ਹੀ ਨੇ ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਜੋ ਪੰਜ ਪਿਆਰਿਆਂ ਦੇ ਮੁਖੀ ਨੇ, ਜਿਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਦ ਗੁਰੂ ਜੀ ਨੇ ਸਿਰ ਮੰਗੇ ਸੀ ਅਤੇ ਪਹਿਲਾਂ ਉੱਠ ਕੇ ਸਿਰ ਭੇਟਾ ਕੀਤਾ ਸੀ, ਉਹ ਭਾਈ ਦਇਆ ਸਿੰਘ। ਅਤੇ ਸਤਿਗੁਰੂ ਜੀ ਕਹਿਣ ਲੱਗੇ ਉਸ ਦੀ ਮੈਂ ਨੂੰ ਪਰਖਣ ਵਾਸਤੇ, ਕਹਿੰਦੇ ਜੇ ਭਾਈ ਦਇਆ ਸਿੰਘ ਵਾਰ ਕਰੇ ਫਿਰ। ਉਹ ਕਹਿਣ ਲੱਗਾ ਜੀ ਤਾਂ ਵੀ ਇਹਦੇ ਵਿੱਚੋਂ ਵਾਰ ਨਹੀਂ ਲੰਘੇਗਾ, ਭਾਈ ਦਇਆ ਸਿੰਘ ਜੀ ਵੀ ਭਾਵੇਂ ਕਰ ਲੈਣ। ਤੂੰ ਸਤਿਗੁਰੂ ਜੀ, ਕਿਉਂਕਿ ਇੱਥੇ ਤਾਂ ਭਾਈ ਦਇਆ ਸਿੰਘ ਜੀ ਦਾ ਇਸ਼ਾਰਾ ਕਰਨ ਦਾ ਮਤਲਬ ਸੀ ਕਿ ਉੱਚੀ ਕਰਨੀ ਕਮਾਈ ਵਾਲੇ ਗੁਰਸਿੱਖ ਸੀ, ਉਹਨਾਂ ਦਾ ਰੁਤਬਾ ਵੱਡਾ ਸੀ ਸੰਗਤ ਵਿੱਚ, ਕਿ ਉਸ ਵੇਲੇ ਤਾਂ ਇਸ਼ਾਰਾ ਸਮਝਦਾ ਅਤੇ ਸੋਚਦਾ ਨਹੀਂ ਗਰੀਬ ਨਿਵਾਜ, ਇਹਨਾਂ ਦੀ ਕਮਾਈ ਵੱਡੀ ਹੈ, ਮੇਰੀ ਕੋਈ ਵੀ ਕਿਰਤ ਇਹਨਾਂ ਦੇ ਸਾਹਮਣੇ ਕਿਵੇਂ ਟਿਕ ਸਕਦੀ ਹੈ। ਚਲੋ ਪਹਿਲਾਂ ਹੋਮੈ ਮੈਂ ਕਰ ਲਈ, ਮੈਂ ਲੈ ਆਉਂਦੀ, ਅਭਿਮਾਨ ਕਰ ਲਿਆ, ਮਾਣ ਕਰ ਲਿਆ, ਪਰ ਭਾਈ ਦਇਆ ਸਿੰਘ ਦਾ ਨਾਮ ਆਉਂਦਿਆਂ ਤਾਂ ਥੋੜ੍ਹਾ ਕੰਬ ਜਾਏ। ਉਹ ਮੈਂ ਇੰਨੀ ਮਜ਼ਬੂਤ ਹੋ ਗਈ, ਕਹਿੰਦਾ ਜੀ ਭਾਵੇਂ ਭਾਈ ਦਇਆ ਸਿੰਘ ਜੀ ਵੀ ਕਰ ਦੇਣ ਵਾਰ, ਲੰਘ ਜਾਏ, ਨਹੀਂ ਲੰਘ ਸਕਦਾ, ਢਾਲ ਬੜੀ ਪੱਕੀ ਹੈ। ਫਿਰ ਸਤਿਗੁਰੂ ਜੀ ਕਹਿਣ ਲੱਗੇ ਚੰਗਾ, ਕਈ ਇਤਿਹਾਸਕਾਰ ਤਾਂ ਐਸਾ ਵੀ ਕਹਿੰਦੇ ਨੇ ਗੁਰੂ ਜੀ ਨੇ ਕਿਹਾ ਵੀ ਜੇ ਅਸੀਂ ਵਾਰ ਕਰੀਏ ਤਾਂ ਵੀ ਉਹਨੇ ਕਿਹਾ ਵੀ ਨਹੀਂ ਲੰਘ ਸਕਦਾ, ਪਰ ਐਸਾ ਮਨ ਗਵਾਹੀ ਨਹੀਂ ਦਿੰਦਾ ਕਿ ਸਿੱਖ ਇੱਥੋਂ ਤੱਕ ਆਪਣੀ ਮੈਂ ਵਿੱਚ ਆ ਕੇ ਗੱਲ ਕਹਿ ਸਕਦਾ। ਰਹੋ ਵਿਚਾਰ, ਗੁਰੂ ਜੀ ਨੇ ਕਹਿ ਦਿੱਤਾ ਚੰਗਾ, ਫਿਰ ਇਸ ਦੀ ਪਰਖ ਹੋਵੇਗੀ, ਪਰਖ ਹੋਵੇਗੀ ਇਹਦੇ 'ਤੇ, ਫਿਰ ਅਸੀਂ ਵਾਰ ਕਰਾਂਗੇ, ਫਿਰ ਪਰਖ ਹੋਵੇਗੀ, ਦੇਖਾਂਗੇ ਤੂੰ ਕਿਤਨਾ ਕੁ ਇਸ ਨੂੰ ਸੋਧਿਆ ਹੈ, ਕਿਵੇਂ ਬਣਾਇਆ ਹੈ। ਅਤੇ ਕਹਿਣ ਲੱਗਾ ਜੀ ਸਤ ਬਚਨ। ਵਾਹ ਵਾਹ। ਜਦੋਂ ਬਾਹਰ ਆਇਆ ਸਾਰੀ ਸੰਗਤ ਕਹਿਣ ਲੱਗੀ, ਗੁਰਸਿੱਖਾ ਅੱਜ ਤੈਨੂੰ ਕੀ ਹੋ ਗਿਆ, ਗੁਰੂ ਜੀ ਇਤਨੇ ਗਹਿਰੇ ਇਸ਼ਾਰੇ ਕਰਦੇ ਰਹੇ, ਤੂੰ ਮੈਂ ਹੀ ਕਰਦਾ ਰਿਹਾ, ਤੈਨੂੰ ਕਿਆ ਹੋ ਗਿਆ। ਬਾਹਰ ਆ ਕੇ ਥੋੜ੍ਹੀ ਸਮਝ ਲੱਗੀ, ਕਈ ਵਾਰ ਕੋਈ ਗਲਤੀ ਤਾਂ ਹੋ ਜਾਂਦੀ ਹੈ, ਘਰ ਵਿੱਚ ਬੈਠਿਆਂ ਵੀ ਅਪਸ਼ਬਦ ਬੋਲਦੇ ਹੋ, ਬਾਅਦ ਵਿੱਚ ਸੋਚਦੇ ਹੋ ਬੋਲਣਾ ਨਹੀਂ ਸੀ ਚਾਹੀਦਾ, ਬੋਲਿਆ ਗਿਆ। ਕਈ ਵਾਰ ਇਤਨਾ ਸੌਂ ਜਾਂਦਾ ਹੈ ਅੰਦਰਲਾ ਇਹ ਮਨ ਕਿ ਸੁੱਤਿਆਂ ਗਲਤੀ ਹੋ ਜਾਂਦੀ, ਅਨ ਅਵੇਅਰ ਹੋ ਜਾਂਦਾ, ਜਾਗਰੂਕਤਾ ਨਹੀਂ ਰਹਿੰਦੀ। ਤਾਂ ਉਹ ਵੀ ਪਛਤਾਉਣ ਲੱਗਿਆ, ਘਰ ਚਲਿਆ ਗਿਆ, ਉਦਾਸ ਹੈ। ਅਤੇ ਘਰ ਵਾਲੀ ਬੀਬੀ ਕਹਿਣ ਲੱਗੀ, ਸਿੰਘ ਜੀ ਤੁਸੀਂ ਉਦਾਸ ਉਦਾਸ? ਕਹਿੰਦਾ ਹਾਂ, ਮੇਰੇ ਤੋਂ ਅੱਜ ਇੱਕ ਗਲਤੀ ਹੋਈ ਹੈ, ਬਹੁਤ ਵੱਡਾ ਗੁਨਾਹ ਹੋਇਆ। ਸਾਰੀ ਕਹਾਣੀ ਦੱਸੀ ਕਿ ਢਾਲ ਮੱਥਾ ਟੇਕੀ, ਫਿਰ ਮੈਂ ਕਰਦਾ ਰਿਹਾ ਜੀ, ਮੈਂ ਬੜੀ ਸੋਹਣੀ ਬਣਾਈ ਹੈ ਜੀ, ਗੈਂਡੇ ਦੀ ਖਲੜੀ ਦੀ ਬਣਾਈ ਹੈ, ਇਹਦੇ 'ਚੋਂ ਵਾਰ ਨਹੀਂ ਪਾਰ ਹੋ ਸਕਦਾ, ਇਹ ਬੜੀ ਸੁੰਦਰ ਬਣੀ ਹੈ, ਬੜੀ ਅੱਛੀ ਬਣੀ ਹੈ। ਤੋ ਗੁਰੂ ਜੀ ਆਖਰ ਕਹਿਣ ਲੱਗੇ ਕਿ ਪਰਖ ਹੋਵੇਗੀ, ਤਾਂ ਵੀ ਮੈਂ ਸਤ ਬਚਨ ਕਹਿ ਦਿੱਤਾ, ਤਾਂ ਵੀ ਮੈਂ ਗੁਰੂ ਦਾ ਕੌਤਕ ਨਾ ਸਮਝ ਸਕਿਆ, ਮੇਰੀ ਮੈਂ ਨੇ ਮੇਰੀ ਪੇਸ਼ ਨਾ ਜਾਣ ਦਿੱਤੀ। ਸਿੱਖ ਤਾਂ ਇਤਨਾ ਮਿਟ ਜਾਏ। ਸਿੰਘ ਸਾਹਿਬ ਭਾਈ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਿਬ ਦਾ ਸੋਨਾ ਲਗਵਾ ਕੇ ਬਾਹਰ ਲਿਖਦੇ ਨੇ ਕਿ ਸਤਿਗੁਰੂ ਨੇ ਕਿਰਪਾ ਕਰਕੇ ਆਪਣੇ ਸੇਵਕ ਰਣਜੀਤ ਸਿੰਘ ਪਾਸੋਂ ਸੇਵਾ ਕਰਵਾਈ। ਇਹ ਲਿਖਿਆ ਸਿੱਖ ਤਾਂ ਇਹਨਾਂ ਮਿਟ ਜਾਏ ਨਿਜ਼ਾਮ ਹੈਦਰਾਬਾਦ ਨੇ ਬੜਾ ਸੋਹਣਾ ਚੰਦੋਆ ਉਸਨੂੰ ਭੇਟਾ ਕੀਤਾ ਸੀ ਜਦੋਂ ਸਾਹਿਬਜ਼ਾਦਾ ਦਾ ਸਹਿਜਾਦੇ ਦੀ ਸ਼ਾਦੀ ਸੀ ਅਤੇ ਉਸ ਵੇਲੇ ਤਿਆਰੀ ਕੀਤੀ ਗਈ ਲਾਵਾਂ ਦੀ ਮਹਾਰਾਜਾ ਰਣਜੀਤ ਸਿੰਘ ਆਨੰਦ ਕਾਰਜ ਤੋਂ ਪਹਿਲਾਂ ਉਹ ਜਗ੍ਹਾ ਵੇਖਣ ਗਿਆ ਕਿਉਂਕਿ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੇ ਅੰਗਰੇਜ਼ ਲੋਕਾਂ ਨੇ ਵੀ ਆਉਣਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਬ ਬਹੁਤ ਨਿਰਾਲੀ ਹੁੰਦੀ ਸੀ ਕਹਿੰਦੇ ਅੰਗਰੇਜ਼ ਲੋਕ ਵੀ ਵਾਇਸਰਾਏ ਤੱਕ ਵੀ ਦੇਖਣ ਆਉਂਦੇ ਸੀ ਕਿ ਸਿੱਖ ਰਾਜੇ ਦਾ ਦਰਬਾਰ ਕਿਤਨਾ ਸ਼ਾਹੀ ਹੈ ਆਪ ਵੇਖਣ ਗਿਆ ਜਦ ਉਹ ਚੰਦੋਆ ਵੇਖਿਆ ਚਾਨਣੀ ਵੇਖੀ ਜਿੱਥੇ ਉਸ ਦੇ ਪੁੱਤਰ ਨੇ ਬੈਠ ਕੇ ਆਨੰਦ ਕਾਰਜਾਂ ਦੇ ਸਮੇਂ ਬਹਿਣਾ ਸੀ ਨਾ ਉੱਪਰ ਚੰਦੋਆ ਲਾਇਆ ਗਿਆ ਉਹਨੇ ਕਿਹਾ ਇਹ ਕਾਹਦੇ ਵਾਸਤੇ ਲਾਇਆ ਇਹ ਕਹਿਣ ਲੱਗੇ ਜੀ ਇੱਥੇ ਸਹਿਜਾਦਾ ਜੀ ਬੈਠਣਗੇ ਰਾਜਕੁਮਾਰ ਬੈਠੇਗਾ ਵਿਆਹ ਦੇ ਸਮੇਂ ਤੋ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਚਾਨਣੀ ਉਤਾਰ ਦਿਓ ਉਹ ਕਹਿੰਦੇ ਜੀ ਕਿਉਂ ਚੰਗੀ ਨਹੀਂ ਲੱਗੀ ਕਹਿੰਦੇ ਨਹੀਂ ਬਹੁਤ ਸੋਹਣੀ ਹੈ ਬਹੁਤ ਜ਼ਿਆਦਾ ਸੋਹਣੀ ਹੈ ਮੈਂ ਇਹੋ ਜਿਹਾ ਚੰਦੋਆ ਚਾਨਣੀ ਅੱਜ ਤੱਕ ਨਹੀਂ ਵੇਖਿਆ ਬਹੁਤ ਸੋਹਣਾ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਦੀ 2.5 ਲੱਖ ਕੀਮਤ ਦੱਸਦੇ ਨੇ ਅੱਜ ਤਾਂ ਕਰੋੜਾਂ ਦੀ ਕੀਮਤ 'ਤੇ ਜਾਂਦੀ ਹੈ ਉਹ ਕਹਿੰਦਾ ਐਸੀ ਚਾਨਣੀ ਮੈਂ ਜੀਵਨ 'ਚ ਨਹੀਂ ਵੇਖੀ ਇਹਨੂੰ ਉਤਾਰ ਦਿਓ ਕਹਿੰਦੇ ਜੀ ਫਿਰ ਉਤਾਰਨਾ ਕਿਉਂ ਜਿਹੜੀ ਇੰਨੀ ਸੋਹਣੀ ਹੈ ਕਹਿੰਦੇ ਇਹ ਮੇਰੇ ਪੁੱਤ ਦੇ ਸਿਰ 'ਤੇ ਨਹੀਂ ਚੰਗੀ ਲੱਗਦੀ ਇਹ ਹਰਿਮੰਦਰ ਸਾਹਿਬ ਦੇ ਵਿੱਚ ਚੰਗੀ ਲੱਗੇਗੀ ਐਸਾ ਹੈ ਸਿੱਖ ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਸੀਸ 'ਤੇ ਸੋਭੇਗੀ ਸੋਭਾ ਪਾਏਗੀ ਇਹ ਮੇਰੇ ਪੁੱਤਰ ਦੇ ਸਿਰ 'ਤੇ ਨਹੀਂ ਐਸੇ ਨਿਰਮਾਣ ਹੋ ਗਏ ਮਹਾਰਾਜੇ ਹੁੰਦੇ ਹੋਏ ਮਿਟਣਾ ਹੈ ਸਿੱਖ ਨੇ ਸੇਵਾ ਕਰਕੇ ਪਰ ਅਸੀਂ ਤਾਂ ਪੱਥਰਾਂ 'ਤੇ ਆਪਣਾ ਨਾਮ ਉੱਕਰ ਦਿੱਤਾ ਜੋ ਗੁਰਦੁਆਰਿਆਂ ਵਿੱਚ ਲੱਗੇ ਹੋਏ ਨੇ ਕਿਸੇ ਨੇ 100 ਰੁਪਇਆ ਦਿੱਤਾ ਉਹਦਾ ਵੀ ਨਾਮ ਪੱਥਰਾਂ 'ਤੇ ਕਿਸੇ ਨੇ 1000 ਦਿੱਤਾ ਉਹਦਾ ਵੀ ਨਾਮ ਪੱਥਰਾਂ 'ਤੇ ਨਾਮ ਤਾਂ ਮਿਟਾਉਣਾ ਸੀ ਅਤੇ ਗੁਰੂ ਦਾ ਨਾਮ ਲੱਭਣਾ ਸੀ ਹੁਣ ਤੁਹਾਡੇ ਪੁੱਤ ਪੋਤਰੇ ਜਦੋਂ ਆਉਣਗੇ ਕਹਿਣਗੇ ਹਾਂ ਮੇਰੇ ਬਾਪੂ ਨੇ ਸੇਵਾ ਕੀਤੀ ਸੀ ਇੱਥੇ 1000 ਰੁਪਇਆ ਪੱਥਰਾਂ 'ਤੇ ਨਾਮ ਲਿਖਿਆ ਹੋਇਆ ਨਾ ਨਾ ਜਦੋਂ ਗੁਰਦੁਆਰੇ ਜਾਣਾ ਹੈ ਨਾਮ ਗੁਰੂ ਦਾ ਲੱਭਣ ਆਉਣਾ ਹੈ ਇੱਥੇ ਮੇਰਾ ਤਾਂ ਮਿਟ ਹੀ ਜਾਏ ਮੈਂ ਵੀ ਮਿਟ ਜਾਏ ਅਤੇ ਮੇਰਾ ਵੀ ਮਿਟ ਜਾਏ ਜਦ ਉਸ ਸਿੱਖ ਨੇ ਦੱਸਿਆ ਕਿ ਮੈਂ ਕਰਦਾ ਰਿਹਾ ਗੁਰੂ ਜੀ ਨੇ ਕਿਹਾ ਚੰਗਾ ਫਿਰ ਪਰਖ ਹੋਵੇਗੀ ਘਰ ਵਾਲੀ ਵੀ ਨਿਤਨੇਮ ਕਰਨ ਵਾਲੀ ਸੀ ਸਤ ਸੰਗਣ ਸੀ ਉਹਨੇ ਕਿਹਾ ਸਿੰਘ ਜੀ ਇਹ ਕੀ ਕਰ ਬੈਠੇ ਗੁਰੂ ਦੇ ਸਾਹਮਣੇ ਸਤ ਬਚਨ ਕਹਿ ਆਏ ਹੋ ਕਿ ਪਰਖ ਹੋਵੇਗੀ ਤੁਸੀਂ ਸਤ ਬਚਨ ਕਹਿ ਦਿੱਤਾ ਚਰਨ ਕਿਉਂ ਨਾ ਫੜ ਲਏ ਚਰਨ ਕਿਉਂ ਨਾ ਫੜ ਲੈ ਕੇ ਬਖਸ਼ ਦਿਓ ਗਰੀਬ ਨਿਵਾਜ ਭੁੱਲ ਹੋ ਗਈ ਗਲਤੀ ਹੋ ਗਈ ਭਾਗਾਂ ਵਾਲੀ ਇਹ ਸਮਝ ਨਾ ਆਈ ਮੈਨੇ ਮੇਰੀ ਮੱਤ ਮਾਰ ਦਿੱਤੀ ਮੈਂ ਵੈਸੇ ਵੀ ਮੱਤ ਮਾਰ ਦਿੰਦੀ ਤਾਂ ਹੀ ਅਰਦਾਸ ਵਿੱਚ ਮੰਗਦੇ ਹੋ ਨਾ ਗੁਰਸਿੱਖ ਦਾ ਮਨ ਨੀਵਾਂ ਮੱਤ ਉੱਚੀ ਮੱਤ ਪੱਥ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਐਵੇਂ ਨਹੀਂ ਮੰਗੀ ਗਈ ਕਿਉਂਕਿ ਮੱਤ ਨੀਵੀਂ ਹੋ ਜਾਏ ਅਤੇ ਦਰ ਦਰ ਭਟਕਾ ਦਿੰਦੀ ਹੈ ਅਤੇ ਜੇ ਮੱਤ ਉੱਚੀ ਰਹੇ ਤੇ ਕੇਵਲ ਪ੍ਰਭੂ ਦੇ ਦਰ ਦੀ ਖਬਰ ਰਹਿੰਦੀ ਫਿਰ ਕਿਹਾ ਹੋਵੇ ਉਸਦੇ ਘਰ ਵਾਲੀ ਨੇ ਜਾ ਕੇ ਭਾਈ ਦਇਆ ਸਿੰਘ ਜੀ ਤੋਂ ਹੀ ਪੁੱਛਿਆ ਭਾਈ ਦਇਆ ਸਿੰਘ ਜੀ ਸਾਡੇ ਸਿੰਘ ਜੀ ਨੇ ਤਾਂ ਬਹੁਤ ਗਲਤੀ ਕਰ ਲਈ ਮੈਂ ਕਰਦੇ ਰਹੇ ਗੁਰੂ ਜੀ ਨੇ ਕਿਹਾ ਪਰਖ ਹੋਵੇਗੀ ਅਤੇ ਤਾਂ ਵੀ ਕਹਿਣ ਲੱਗੇ ਸਤ ਬਚਨ ਹੁਣ ਇਹ ਗਲਤੀ ਤਾਂ ਹੋ ਗਈ ਭਾਈ ਦਇਆ ਸਿੰਘ ਜੀ ਕਿਰਪਾ ਕਰੋ ਹੁਣ ਮੈਨੂੰ ਰਾਹ ਦੱਸ ਦਿਓ ਰਾਹ ਦੱਸ ਦਿਓ ਬਖਸ਼ਾਵਾਂ ਕਿਵੇਂ ਬਖਸ਼ੇ ਕਿਵੇਂ ਜਾਈਏ ਗੱਲ ਇਹ ਹੈ ਕਿ ਅਸੀਂ ਪਰਖ ਵਿੱਚ ਨਹੀਂ ਖਲੋਣਾ ਚਾਹੁੰਦੇ ਢਾਲ ਦੀ ਪਰਖ ਨਾ ਹੋਵੇ ਅਤੇ ਭਾਈ ਦਇਆ ਸਿੰਘ ਨੇ ਪਤਾ ਕੀ ਕਿਹਾ कि भैन गुरु गोबिंद सिंह जी महाराज ने कहा होया जिथे मेरे पंज प्यारे जिथे मेरे नितनेम करन वाले गुरसिख पंज गुरसिख अरदास कर देंगे वो मैं नहीं उलटांगा मैं नहीं उलटावांगा। ये भी कह के पंज सिख अरदास कर देन ते अकाल पुरख भी नहीं उलटाउंदा। पंज सिख अरदास कर देन थोड़े दिन कोई अकाल तख्त साहब दे पंज प्यारियां ने दस्या कि अमृतसर शहर विच रहण वाला एक हिंदू परिवारां विच्चों बच्चा नौजवान जिस दे नेत्र चले गए डॉक्टरां ने जवाब दे दिता वो रोया करे जवान सी अखियां गईयां ते जहान गया। एक दिन गुरु रामदास पातशाह दे उन्हों दर्शन होए सुपने विच कि तू खंडे बाटे दा अमृत छक लै अकाल तख्त ते जाके तू अमृत छक लवेंगा तेनू नेत्र मिल जाणगे। उस नौजवान बच्चे ने अकाल तख्त साहब ते आके पंज प्यारियां नूं कहा मैनू खंडे बाटे दा अमृत छका दिओ। मैनू सुपना आया कि तेरियां अखां वापस आ जाणगियां जे तू खंडे बाटे दा अमृत छक लवेगा तेरियां अखां वापस आ जाणगियां ते कृपा करो मैनू अमृत छका दिओ मेरियां अखां वापस आ जाण। मैनू सुपना आया गुरु रामदास जी दा अमृतसर विच रहण वाला हिंदू परिवार चों बच्चा ते ओ पंज सिंघां ने कहा कि असी तो घबरा गए ये आया है सुपना इनू आया मन का भी ख्याल हो सकता है असी इनू अमृत छका दईए इहदियां अखां परमात्मा वालों ना ठीक होनिया होण ये सारी जिंदगी निंदा करेगा गुरु दी सारी जिंदगी निंदा करेगा। तो उन्होंने असी समझाया बुझाया कि तू जिद ना कर सुपना तेनों एवें ख्याल आया क्योंकि तेरे हर समय ख्याल बनया रहिंदा मेरी अख बन जाए नज़र आ जाए वापस आ जाए दिसना शुरू हो जाए। वो बार बार फिर आवे तो वह कहिंदे असी फिर पंज सिंघां नूं बेनती कीती भी तुसी हुण गुरु घर दे जिहड़े वजीर हो ग्रंथी सिंह हो तुसी पंज सिंघ पहलां अरदास करो गुरु दे सामने फिर हुक्मनामा लो। कहिंदे फिर पंज सिंघां ने अरदास कीती क्योंकि यह सोचिया कि यह बार बार आ रहा हो सकता असी ये अपराध ना कर रहे होइए इहनूं जवाब दे के भी की पता गुरु नूं की मंजूर है। फिर कहिंदे पंज सिंघां ने अरदास कीती सतगुरु साहब श्री गुरु ग्रंथ साहब जी दे सामने कि सतगुरु जी तेरी शरण विच आया इस साडी पंजां दी अरदास तेरे सिखां दी तू कदे पंजां दी अरदास उलटदा नहीं उलटाउंदा नहीं चमकौर दी गड़ी चों भी चला गया सी पंजां दी बेनती मन के पंजां दा कहना मन के उस बेनती नूं भी तू हुक्म किया सी खालसा जी तुसी पंज पंथ हो ते पंथ दी बेनती नहीं पंथ दा हुक्म है मेरे वास्ते। वाह वाह गरीब नवाज पंजा दी अरदास है ये बच्चा आ रहा बार बार आ रहा ते कृपा करो एदा दुख दूर कर दियो। अरदास कीती हुक्मनामा लिया सतगुरु जी का हुक्मनामा आया प्रसन्नता का ते उन्हें कह दिता कि अज खंडी बाटे का अकाल तख्त साहब ते अमृत छकाया जाना ते तू छक लई। वो पंज सिंह जिहड़े गुरसिखां नूं दस रहे सी ना आ दो महीने की गल है जिहड़े सिंघां नूं अपने सतसंगी से उत्थे दर्शन मेला करन गए ते जद उन्हां नूं दस रहे सी कहिंदे असीं अमृत छकाउण लगे भी अंदरों डावांडोल हो रहे सी कि गुरु कृपा कर दे इहदी शरदा बन जाए इह किते निशरदक हो के ना जावे अकाल तख्त साहिब तों। उन्हें अमृत छकिया जद खंडे बाटे का अमृत छका रहे हैं पंज चुले असी जद उसनों छकाए ਅਤੇ ਪੰਜ ਛੱਟੇ ਨੇਤਰਾਂ ਵਿੱਚ ਮਾਰੇ ਅਤੇ ਫਤਿਹ ਬੁਲਾਈ ਜਾਂਦੀ ਹੈ ਨਾਲ। ਜਦੋਂ ਪੰਜ ਛੱਟੇ ਨੇਤਰਾਂ 'ਚ ਮਾਰੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬੁਲਾਈ ਗਈ ਪੰਜ ਵਾਰ ਅਤੇ ਕਹਿੰਦੇ ਅਜੇ ਕੇਸਾਂ ਵਿੱਚ ਅੰਮ੍ਰਿਤ ਪਾ ਰਹੇ ਸੀ ਅਤੇ ਉਹ ਕਹਿਣ ਲੱਗਾ ਸਿੰਘ ਸਾਹਿਬ ਮੈਨੂੰ ਤਾਂ ਦਿਸਣਾ ਸ਼ੁਰੂ ਹੋ ਗਿਆ ਮੈਨੂੰ ਤਾਂ ਦਿਸਣਾ ਸ਼ੁਰੂ ਹੋ ਗਿਆ ਦਿਸ ਰਿਹਾ। ਤੂੰ ਪੰਜਾਂ ਦੀ ਅਰਦਾਸ ਗੁਰੂ ਨਹੀਂ ਉਲਟਾਉਂਦਾ। ਭਾਈ ਦਇਆ ਸਿੰਘ ਜੀ ਨੇ ਕਿਹਾ ਬੀਬੀ ਜੀ ਭੈਣ ਜੀ ਤੁਸੀਂ ਪੰਜ ਸਿੰਘਾਂ ਨੂੰ ਲੈ ਜਾਓ ਕੱਲ੍ਹ ਦਿਨੇ ਘਰ ਵਿੱਚ ਪ੍ਰਸ਼ਾਦਾ ਛਕਾਓ ਅਤੇ ਫਿਰ ਉਹ ਸਿੰਘ ਪੁੱਛਣਗੇ ਬੀਬੀ ਜੀ ਕੋਈ ਅਰਦਾਸ ਹੈ ਤੁਹਾਡੀ ਅਤੇ ਫਿਰ ਇਹ ਸਾਰੀ ਕਹਾਣੀ ਕਹਿ ਦੇਣੀ ਕਿ ਆਹ ਗਲਤੀ ਹੋਈ ਇਹ ਗੁਨਾਹ ਹੋਇਆ ਅਤੇ ਸਾਡੀ ਅਰਦਾਸ ਕਰ ਦਿਓ ਸਤਿਗੁਰੂ ਜੀ ਦੇ ਅੱਗੇ ਅਸੀਂ ਪਰਖ ਵਿੱਚ ਨਾ ਪਈਏ ਪ੍ਰੀਖਿਆ ਨਾ ਹੋਵੇ ਅਤੇ ਹੋਵੇ ਤਾਂ ਲਾਜ ਰੱਖੇ ਸਤਿਗੁਰੂ ਪਰਖ ਨਾ ਹੋਵੇ ਜੇ ਹੋਵੇ ਅਤੇ ਲਾਜ ਰੱਖੇ ਪਤ ਰੱਖੇ ਸਤਿਗੁਰੂ ਸਹਾਈ ਹੋਵੇ। ਪੰਜ ਸਿੰਘਾਂ ਨੂੰ ਬੁਲਾਇਆ ਪ੍ਰਸ਼ਾਦਾ ਛਕਾਇਆ ਸਿੰਘਾਂ ਨੇ ਪੁੱਛਿਆ ਭੈਣ ਜੀ ਕੋਈ ਅਰਦਾਸ ਕਿਸ ਨਿਮਿੱਤ ਤੁਸੀਂ ਪ੍ਰਸ਼ਾਦ ਛਕਾਇਆ ਅਤੇ ਉਸ ਬੀਬੀ ਨੇ ਹੱਥ ਜੋੜੇ ਨੇਤਰਾਂ ਵਿੱਚ ਆਂਸੂ ਨੇ ਰੋ ਰੋ ਕੇ ਅਰਦਾਸਾਂ ਕਰ ਰਹੀ ਹੈ ਸਿੰਘ ਸਾਹਿਬ ਮੇਰੇ ਸਿੰਘ ਜੀ ਤੋਂ ਇਹ ਗਲਤੀ ਹੋ ਗਈ ਭੁੱਲ ਹੋ ਗਈ ਗੁਰੂ ਦੇ ਸਾਹਮਣੇ ਮਿਟਣਾ ਸੀ ਪਰ ਮੈਂ ਕਰਦਾ ਰਿਹਾ ਆਖਰ ਪ੍ਰੀਖਿਆ ਵਿੱਚ ਪੈ ਗਿਆ ਜਿਹੜਾ ਮੈਂ ਕਰੇਗਾ ਪ੍ਰੀਖਿਆ 'ਚ ਪਵੇਗਾ ਆਖਰ ਪ੍ਰੀਖਿਆ ਵਿੱਚ ਪੈ ਗਿਆ ਹੁਣ ਮੇਰੀ ਅਰਦਾਸ ਹੈ ਸਾਡੀ ਦੋਨਾਂ ਦੀ ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ ਸਾਡੀ ਅਰਦਾਸ ਕਰੋ ਕਿਉਂਕਿ ਤੁਹਾਨੂੰ ਪੰਜਾਂ ਨੂੰ ਸਤਿਗੁਰੂ ਨੇ ਮਾਣ ਬਖਸ਼ਿਆ ਹੋਇਆ ਸਾਡੀ ਅਰਦਾਸ ਕਰੋ ਅਸੀਂ ਪ੍ਰੀਖਿਆ ਵਿੱਚ ਨਾ ਪਈਏ ਗੁਰੂ ਪ੍ਰੀਖਿਆ ਨਾ ਲਵੇ ਅਤੇ ਜੇ ਪ੍ਰੀਖਿਆ ਲਵੇ ਤਾਂ ਹੱਥ ਵੀ ਰੱਖੇ। ਉਹਨਾਂ ਪੰਜ ਸਿੰਘਾਂ ਨੇ ਅਰਦਾਸ ਕੀਤੀ ਹੇ ਕਲਗੀਧਰ ਪਾਤਸ਼ਾਹ ਹੇ ਗੁਰੂ ਨਾਨਕ ਪਾਤਸ਼ਾਹ ਦਇਆ ਕਰੋ ਕਿਰਪਾ ਕਰੋ ਸਿੱਖ ਤਾਂ ਭੁੱਲਣ ਹਾਰ ਹੈ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭਾਗੇ ਮਾਰਗ ਪਾਵੇ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰੱਖ ਸਤੇਤੇ ਰਾਮਈਆ ਹਉ ਬਾਰਕ ਤੇਰਾ ਕਾਹੇ ਨਾ ਖੰਡ ਸਭ ਗੜ ਮੇਰਾ। ਗਰੀਬ ਨਵਾਜ ਦਇਆ ਕਰੋ ਸਿੱਖ ਤਾਂ ਭੁੱਲਣ ਹਾਰ ਹੈ ਬੱਚਾ ਹੈ ਅਲਪੱਗ ਜੀਵ ਹੈ ਦਇਆ ਕਰੋ ਇਹਨੇ ਅਹੰਕਾਰ ਕੀਤਾ ਹੈ ਸਤਿਗੁਰੂ ਦਇਆ ਕਰਨੀ ਪ੍ਰੀਖਿਆ ਵਿੱਚ ਨਾ ਪਾਉਣਾ ਗੁਨਾਹ ਬਖਸ਼ ਦਿਓ ਪ੍ਰੀਖਿਆ ਨਾ ਲੈਣੀ ਜੇ ਪ੍ਰੀਖਿਆ ਲਵੋਂਗੇ ਤਾਂ ਹੱਥ ਆਪਣਾ ਰੱਖਣਾ ਅਰਦਾਸ ਕਰ ਦਿੱਤੀ ਪੰਜ ਸਿੰਘਾਂ ਨੇ ਉਹਨਾਂ ਨੇ ਯਥਾ ਸ਼ਕਤ ਸੇਵਾ ਕੀਤੀ ਘਰੋਂ ਬੜੇ ਸਤਿਕਾਰ ਨਾਲ ਪੰਜਾਂ ਸਿੰਘਾਂ ਨੂੰ ਵਾਪਸ ਛੱਡ ਕੇ ਆਏ। ਦੂਸਰਾ ਦਿਨ ਆਇਆ ਸ਼ਾਮਾਂ ਹੋਈਆਂ ਤੀਸਰੇ ਪਹਿਰ ਸਿੰਘ ਸ਼ਸਤਰਾਂ ਦੇ ਜ਼ੋਰ ਵਿਖਾਉਂਦੇ ਸੀ ਘੋੜ ਸਵਾਰੀ ਅਤੇ ਸਤਿਗੁਰੂ ਜੀ ਆਪ ਦੇਖਦੇ ਸਨ ਬੈਠ ਕੇ ਸਿੰਘਾਸਨ ਸਜਾਇਆ ਜਾਂਦਾ ਸੀ। ਤੀਸਰੇ ਪਹਿਰ ਦਿਨ ਦੇ ਤੀਸਰੇ ਪਹਿਰ ਹੁਣ ਸਤਿਗੁਰੂ ਜੀ ਵੇਖ ਰਹੇ ਨੇ ਜਦੋਂ ਘੋੜ ਸਵਾਰੀ ਸ਼ਸਤਰ ਵਿੱਦਿਆ ਦੇ ਜ਼ੋਰ ਵੇਖ ਚੁੱਕੇ ਬਾਅਦ ਵਿੱਚ ਕਹਿੰਦੇ ਹਾਂ ਬਈ ਉਹ ਭਾਈ ਆਨੰਦ ਸਿੰਘ ਕੱਲ੍ਹ ਇੱਕ ਢਾਲ ਲੈ ਕੇ ਆਇਆ ਸੀ ਉਹ ਲੈ ਕੇ ਆਓ ਪ੍ਰੀਖਿਆ ਹੋਣੀ ਹੈ ਪ੍ਰੀਖਿਆ ਹੋਵੇਗੀ। ਢਾਲ ਲਿਆਂਦੀ ਗਈ ਅਤੇ ਭਾਈ ਆਨੰਦ ਸਿੰਘ ਵੀ ਉੱਥੇ ਬੈਠੇ ਸਨ। ਸਤਿਗੁਰੂ ਜੀ ਨੇ ਕਿਹਾ ਭਾਈ ਆਨੰਦ ਸਿੰਘ ਫੜ ਲੈ ਢਾਲ ਫਿਰ ਅਸੀਂ ਪ੍ਰੀਖਿਆ ਲਵਾਂਗੇ। ਹੁਣ ਢਾਲ ਲੈ ਕੇ ਸਾਹਮਣੇ ਖੜਾ ਹੋ ਗਿਆ ਅਤੇ ਥਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕਿਆ ਕਰ ਸੀ ਪੀਓ ਇਹ ਜਿਉੜਾ ਕੰਬ ਰਿਹਾ ਕਿ ਗਲਤੀ ਤਾਂ ਹੋ ਗਈ ਹੁਣ ਕਰਾਂ ਕੀ ਕਿਆ ਕਰਾਂ ਸਤਿਗੁਰੂ ਲਾਜ ਰੱਖਣੀ ਹੁਣ ਮਿਟ ਗਿਆ ਮਾਣ ਸਭ ਟਹਿ ਗਿਆ ਪਾਣੀ ਪਾਣੀ ਹੋ ਗਿਆ ਹਿਰਦਾ ਅਤੇ ਕਦੇ ਪੰਜਾਂ ਪਿਆਰਿਆਂ ਨੂੰ ਯਾਦ ਕਰਦਾ, ਕਦੇ ਕਰ ਰਹੇ ਅਰਦਾਸ ਨੂੰ ਯਾਦ ਕਰਦਾ, ਉਸ ਅਰਦਾਸ ਨੂੰ ਯਾਦ ਕਰਦਾ, ਭਾਈ ਦਇਆ ਸਿੰਘ ਜੀ ਦੇ ਬਚਨਾਂ ਨੂੰ ਯਾਦ ਕਰਦਾ। ਢਾਲ ਲੈ ਕੇ ਖਲੋਤਾ ਅਤੇ ਲੱਤਾਂ ਕੰਬ ਰਹੀਆਂ ਨੇ ਅਤੇ ਹਿਰਦਾ ਵੀ ਕੰਬ ਰਿਹਾ, ਅੱਖਾਂ ਵਿੱਚ ਆਂਸੂ ਨੇ। ਗਰੀਬ ਨਿਵਾਜ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ। ਸਤਿਗੁਰੂ ਜੀ ਕਿਰਪਾ ਕਰੋ, ਭੁੱਲਣ ਹਾਰ ਹਾਂ, ਇਹ ਮਨ ਦੇ ਅੰਦਰ ਅਵਸਥਾ ਬਣੀ ਹੋਈ ਹੈ। ਸਤਿਗੁਰੂ ਜੀ ਨੇ ਬੰਦੂਕ ਲੈ ਕੇ ਨਿਸ਼ਾਨਾ ਸਿੱਧਿਆ, ਨਿਸ਼ਾਨਾ ਢਾਲ ਦਾ ਲਗਾਇਆ ਅਤੇ ਬੰਦੂਕ ਥੱਲੇ ਰੱਖ ਦਿੱਤੀ। ਕੁਝ ਸੋਚਦੇ ਨੇ, ਫਿਰ ਬੰਦੂਕ ਉਠਾਈ, ਨਿਸ਼ਾਨਾ ਲਾਇਆ, ਸਿਸਤ ਬੰਨ ਲਈ ਅਤੇ ਫਿਰ ਬੰਦੂਕ ਰੱਖ ਦਿੱਤੀ ਅਤੇ ਤੀਸਰੀ ਵਾਰ ਚੁੱਕੀ ਬੰਦੂਕ, ਨਿਸ਼ਾਨਾ ਲਾਇਆ, ਨਿਸ਼ਾਨਾ ਬਿੰਨਿਆ, ਫਿਰ ਸਤਿਗੁਰੂ ਜੀ ਨੇ ਬੰਦੂਕ ਰੱਖ ਦਿੱਤੀ ਅਤੇ ਸਿੰਘਾਸਨ 'ਤੇ ਬੈਠ ਗਏ। ਸਿੱਖ ਕਹਿਣ ਲੱਗੇ, ਗਰੀਬ ਨਿਵਾਜ ਕਿਆ ਮੌਜ ਹੈ, ਇਹ ਕੀ ਕੌਤਕ ਹੈ, ਆਪਨੇ ਸਿਸਤ ਬਿੰਨੀ, ਨਿਸ਼ਾਨਾ ਬਿੰਨਿਆ, ਢਾਲ ਦਾ ਨਿਸ਼ਾਨਾ ਲਿਆ ਪਰ ਲਗਾਇਆ ਨਹੀਂ। ਸਤਿਗੁਰੂ ਜੀ ਕਹਿਣ ਲੱਗੇ, ਮੈਂ ਕੀ ਕਰਾਂ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਉਸ ਢਾਲ ਦੇ ਉੱਤੇ ਹੱਥ ਲੱਗੇ ਹੋਏ ਨੇ, ਨੌਵਾਂ ਪਾਤਸ਼ਾਹੀਆਂ ਦੇ ਹੱਥ ਉਸ ਢਾਲ 'ਤੇ ਨਜ਼ਰ ਆ ਰਹੇ ਨੇ, ਮੈਂ ਕੀ ਕਰਾਂ, ਨਿਸ਼ਾਨਾ ਕਿਵੇਂ ਲਗਾਵਾਂ। ਇਹ ਗੁਰੂ ਘਰ ਵਿੱਚ ਮਰਯਾਦਾ ਹੈ। ਭਾਈ ਸਾਹਿਬ ਨੇ ਐਵੇਂ ਨਹੀਂ ਮਹਾਤਮ ਦੱਸਿਆ, ਸਿੱਖ ਕੋ ਪਿਲਾਏ ਪਾਣੀ ਪਾਉ ਕਰ ਕੋਰ ਖੇਤ, ਅਸਮੇਤ ਜਗ ਫਲ ਅਸਮੇਤ ਜਗ ਫਲ, ਸਿੱਖ ਕੋ ਜਿਵਾਏ ਕਾ ਸਿੱਖ ਕੋ ਜਿਵਾਏ ਕਾ, ਅਸਮੇਧ ਜਗ ਫਲ ਤਾਂ ਪਿੱਛੇ ਰਹਿ ਗਿਆ, ਜੀਵਨ ਦਾ ਫਲ ਮਿਲ ਗਿਆ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਦਾ ਅਤੇ ਪੰਜਾਂ ਤੋਂ ਅਰਦਾਸ ਕਰਾਉਣ ਦਾ। ਅਸਮੇਧ ਜਗ ਫਲ ਸਿੱਖ ਕੋ ਜਿਵਾਏ ਕਾ ਸਿੱਖ ਕੋ ਜਿਵਾਏ ਕਾ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਤੈਸਾ ਪੁੰਨ ਸਿੱਖ ਕੋ, ਇੱਕ ਸ਼ਬਦ ਸਿਖਾਏ ਕਾ ਸ਼ਬਦ ਸਿਖਾਏ ਕਾ। ਜਿਸ ਤਰ੍ਹਾਂ ਸੋਨੇ ਦੇ ਸੱਤ ਮੰਦਰ ਬਣਾ ਕੇ ਕੋਈ ਦਾਨ ਕਰ ਦੇਵੇ, ਸੋਨੇ ਦੇ ਸੱਤ ਮੰਦਰ, ਕੋਈ ਇੱਕ ਤੋਲਾ ਨਹੀਂ, ਦੋ ਤੋਲੇ ਨਹੀਂ, ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ, ਉਹ ਫਲ ਮਿਲੇਗਾ ਜੋ ਗੁਰਸਿੱਖ ਨੂੰ ਇੱਕ ਬਾਣੀ ਦਾ ਸ਼ਬਦ ਸਿਖਾਉਣ ਦਾ ਫਲ ਤੇ ਮਹਾਤਮ। ਐਸਾ ਵੀ ਮਹਾਂਪੁਰਸ਼ਾਂ ਨੇ ਕਿਹਾ ਕਿ ਸਿੱਖ ਨੇ ਜਿਹਨੇ ਅੰਮ੍ਰਿਤ ਨਾ ਛਕਿਆ ਖੋਲੇ, ਨਿਗੁਰੇ ਨੂੰ ਲਿਆ ਕੇ ਬਾਹੋਂ ਫੜ ਕੇ ਕਿਵੇਂ ਮਿੱਤਰ ਦੋਸਤ ਨੂੰ ਭੈਣ ਭਰਾ ਨੂੰ ਸਮਝਾ ਬੁਝਾ ਕੇ ਪਿਆਰ ਨਾਲ ਗੁਰੂ ਦੀ ਮਹਿਮਾ ਦਰਸਾ ਕੇ ਅੰਮ੍ਰਿਤ ਦੀ ਮਹਿਮਾ ਦਰਸਾ ਕੇ ਉਹਨੂੰ ਗੁਰੂ ਦੀ ਸ਼ਰਨ ਵਿੱਚ ਲੈ ਆਵੇ, ਪੰਜਾਂ ਪਿਆਰਿਆਂ ਦੇ ਕੋਲ ਲੈ ਆਵੇ ਅਤੇ ਅੰਮ੍ਰਿਤ ਛਕਾ ਦੇਵੇ ਅਤੇ ਪੰਜ ਪਿਆਰੇ ਉਹਨੂੰ ਗੁਰ ਸ਼ਬਦ ਦੇਣਗੇ, ਉਹ ਜਿਹੜਾ ਦਿਵਾਉਣਾ ਨਾ ਸ਼ਬਦ, ਇਹਦਾ ਕਹਿੰਦੇ ਮਹਾਤਮ ਸੱਤ ਮੰਦਰ ਕੋਈ ਸੋਨੇ ਦੇ ਬਣਾ ਕੇ ਦਾਨ ਕਰੇ, ਇਤਨਾ ਫਲ ਤੇ ਮਹਾਤਮ। ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਤੈਸਾ ਪੁੰਨ ਸਿੱਖ ਕੋ, ਇੱਕ ਸ਼ਬਦ ਸਿਖਾਏ ਕਾ ਸ਼ਬਦ ਸਿਖਾਏ ਕਾ। ਜੈਸੇ ਬੀਸ ਬਾਰ ਦਾ ਧਰਮ ਸਥਾਨ ਤੇ ਜਾ ਕੇ ਕਿਸੇ ਸਾਧੂ ਮਹਾਤਮਾ ਦੇ ਵੀ ਵਾਰ ਦਰਸ਼ਨ ਕਰੇ। ਕਹਿੰਦੇ ਨੇ ਜੈਸੇ ਬੀਸ ਵਾਰ ਦਰਸ਼ਨ ਦਰਸ਼ਨ ਸਾਧ ਕੀਆ ਕਾਹੂ ਤੈਸਾ ਫਲ ਸਿੱਖ ਕੋ ਤੈਸਾ ਫਲ ਸਿੱਖ ਕੋ ਚਾਪ ਪਗ ਸੁਆਏ ਕਾ ਚਾਪ ਪਗ ਸੁਆਏ ਕਾ। ਸਿੱਖ ਨੂੰ ਥੱਕੇ ਹੋਏ ਨੂੰ ਉਸ ਦੀ ਮੁੱਠੀ ਚਾਪੀ ਕਰਕੇ ਉਸਨੂੰ ਆਰਾਮ ਕਰਵਾਉਣਾ, ਇਤਨਾ ਫਲ ਤੇ ਮਹਾਤਮ ਤੈ ਸਪੁਨ ਸਿੱਖ ਕੋ ਤੈ ਸਪੁਨ ਸਿੱਖ ਕੋ ਚਾਪ ਪਗ ਸੁਆਏ ਕਾ ਚਾਪ ਪਗ ਸੁਆਏ ਕਾ। ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਤੈਸਾ ਪੁੰਨ ਤੈਸਾ ਪੁੰਨ ਗੁਰ ਸਿੱਖ ਕੋ ਨਵਾਏ ਕਾ ਸਿੱਖ ਕੋ ਨਵਾਏ ਕਾ। ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਾਏ ਪੰਚ ਬਾਰ ਗੰਗ ਪੰਚ ਇਹਨਾਂ ਹੀ ਸ਼ਬਦਾਂ ਨਾਲ ਸਮਾਪਤੀ। ਬਾਕੀ ਇਹ ਜੋ ਦੀਵਾਨਾਂ ਦੀ ਲੜੀ, 300 ਸਾਲਾ ਸ਼ਹੀਦੀ ਸ਼ਤਾਬਦੀ, ਜੋ ਚਾਰੇ ਸਾਹਿਬਜ਼ਾਦੇ ਔਰ ਜਗਤ ਮਾਤਾ ਮਾਤਾ ਗੁਜਰੀ ਜੀ ਤਿੰਨਾਂ ਦੀ ਯਾਦ ਵਿੱਚ ਇਹ ਸਾਰੇ ਦੀਵਾਨਾਂ ਦੇ ਪ੍ਰੋਗਰਾਮ ਰੱਖੇ ਗਏ। ਆਖਰੀ ਦੀਵਾਨ 25-26-27 ਖਾਲਸਾ ਕਾਲਜ ਕੋਲੀਵਾੜਾ ਵਿਖੇ ਹੋਣਗੇ, ਜੋ ਤੁਹਾਨੂੰ ਸੂਚਨਾ ਦੇ ਦਿੱਤੀ ਗਈ ਹੈ। ਬਾਕੀ ਇਸ਼ਤਿਹਾਰ ਵਗੈਰਾ ਵੀ ਛਪੇ ਹੋਏ ਆ, ਉਸ 'ਤੇ ਪ੍ਰੋਗਰਾਮ ਹੈ। ਤੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੁਖ ਪਿਆਰਿਆਂ ਨੇ ਬਹੁਤ ਸੋਹਣਾ ਉੱਦਮ, ਕਿਉਂਕਿ ਜੋ ਬਚਨ ਸਾਡੇ ਸਾਥੀ ਸੰਤ ਅਮਰਜੀਤ ਸਿੰਘ ਜੀ ਭੋਲਾ ਜੀ ਕਹਿ ਰਹੇ ਸਨ, ਉਸ ਤੋਂ ਬਾਅਦ ਜੋ ਗੁਰਮੁਖਾਂ ਨੇ ਬੋਲਿਆ ਉਸੇ ਸਮੇਂ ਉਸ ਬਚਨ 'ਤੇ ਪਹਿਰਾ ਦੇਣ ਵਾਲੀ ਗੱਲ ਹੈ। ਇੱਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਤੋ ਇਹ ਬਚਨ ਹੈ, ਕਿਉਂਕਿ ਅਸੀਂ ਤਾਂ ਸੱਦਾ ਦੇਣ ਆਏ ਹਾਂ ਕਿ ਆਪਾਂ 300 ਸਾਲਾ ਖਾਲਸਾ ਕਾਲਜ ਵਿੱਚ ਵੱਡੀ ਪੱਧਰ 'ਤੇ ਸਾਰੇ ਹੀ ਰਲ ਕੇ ਮਨਾਈਏ ਅਤੇ ਬਹੁਤ ਵੱਡਾ ਇਕੱਠ ਹੋਵੇ ਸੰਗਤ ਦਾ, ਹੁੰਮ ਹੁਮਾ ਕੇ ਪਹੁੰਚੋ। ਤੋ ਭਾਗਾਂ ਵਾਲਿਓ, ਜਿਨ੍ਹਾਂ ਨੇ ਇਸ ਬਚਨ 'ਤੇ ਫੁੱਲ ਚੜ੍ਹਾਏ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸਾਰੇ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਤੇ 27 ਤਰੀਕ ਨੂੰ ਭਾਈ ਜੋਗਾ ਸਿੰਘ ਗੁਰਦੁਆਰਾ ਸਾਹਿਬ ਵਿਖੇ 9 ਵਜੇ ਸਵੇਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਸ਼ੁਰੂ ਹੋਵੇਗਾ। ਅੰਮ੍ਰਿਤ ਅਭਿਲਾਸੀ ਗੁਰਸਿੱਖ ਸੱਜਣ ਮਾਈ ਭਾਈ, ਇਹ ਨਾ ਹੋਵੇ 5 ਪਿਆਰੇ 9 ਵਜੇ ਤਿਆਰ ਹੋਣ ਅਤੇ ਤੁਸੀਂ ਨਾ ਪਹੁੰਚੋ, ਜਾਚਕ ਬਣ ਕੇ ਇਸ ਦਾਤ ਨੂੰ ਝੋਲੀ ਵਿੱਚ ਪਵਾਉਣਾ। ਸਾਬੋ ਕੀ ਤਲਵੰਡੀ ਕਲਗੀਧਰ ਪਿਤਾ ਨੇ ਕਿਹਾ ਸੀ ਨਾ ਮਾਤਾ ਸੁੰਦਰੀ ਜੀ ਨੂੰ, ਮਾਤਾ ਸਾਹਿਬ ਕੌਰ ਜੀ ਨੂੰ, ਕਿ ਇਨ ਪੁੱਤਰਨ ਕੀ ਸੀਸ ਪਰ ਵਾਰ ਦੀਏ ਸੁੱਤ ਚਾਰ। ਤਾਂ ਉਹ ਮਾਤਾ ਜੀ ਉਦਾਸ ਹੋਣ ਲੱਗੇ। ਸਤਿਗੁਰੂ ਜੀ ਨੇ ਕਿਹਾ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਤੋ ਸਤਸੰਗੀਓ ਸਾਧ ਸੰਗਤ ਤੁਹਾਡੇ ਵੱਲ ਹੱਥ ਕਰਕੇ ਗਿਆ ਸੀ, ਤੁਹਾਨੂੰ ਪੁੱਤਰ ਅਤੇ ਪੁੱਤਰੀਆਂ ਬਣਾਇਆ ਸੀ, ਇਸ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਧਾਰਨਾ ਪੜ੍ਹ ਕੇ ਸਮਾਪਤੀ। ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ। ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ। ਕਲਗੀਧਰ ਦੇ ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ। ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ। ਕਲਗੀਧਰ ਦੇ ਪੁੱਤਰੋ ਧੀਓ ਸਾਰ ਸਿੰਘ ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤ ਪੀਓ ਅੰਮ੍ਰਿਤ ਪੀਓ। 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 ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ
ਨੂੰ।
ਮਿਲਣਾ ਨਾ ਮਿਲਣਾ ਕਲਗੀਧਰ ਨੂੰ ਕਿ ਨਹੀਂ ਦੱਸੋ ਵੀ, ਥੋੜ੍ਹਾ ਜਿਹਾ ਉੱਚੀ ਬੋਲ ਕੇ। ਮਿਲਣਾ ਨਾ, ਵੈਸੇ ਬਾਹਾਂ ਖੜੀਆਂ ਕਰਕੇ ਦੱਸ ਦਿਓ ਮਿਲਣਾ ਹੈ। ਅਸੀਂ ਤਾਂ ਮਿਲਣਾ ਵੀ ਤੁਸੀਂ ਹੁਣ, ਫਿਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਤਾਂ ਭਾਗਾਂ ਵਾਲੇ ਹੈ, ਉਹਨਾਂ ਨੇ ਤਾਂ ਬਾਂਹ ਫੜਾਈ ਹੋਈ ਹੈ। ਅਤੇ ਦੱਸਾਂ ਗੁਰੂ ਦੀ ਕਿਰਪਾ ਨਾਲ ਕਿਵੇਂ ਮਿਲਾਂਗੇ।
ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ ਨੂੰ।
ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ ਬਾਜਾਂ ਵਾਲੇ
ਨੂੰ। ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਕਲਗੀਆਂ ਵਾਲੇ ਨੂੰ ਜੇ ਮਿਲਣਾ
ਗੁਰੂ ਕਿਰਪਾ ਕਰੇ 27 ਤਰੀਕ 9 ਵਜੇ ਭਾਈ ਜੋਗਾ ਸਿੰਘ ਗੁਰਦੁਆਰੇ ਪਹੁੰਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਕੀਆਂ ਖੁਸ਼ੀਆਂ ਹਾਸਲ ਕਰੋ, ਜਨਮ ਸਫਲਾ ਕਰੋ। ਇਹਨਾਂ ਸ਼ਬਦਾਂ ਨਾਲ ਸਮਾਪਤੀ, ਭੁੱਲ ਚੁੱਕ ਖਿਮਾ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋਂਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ, ਪਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਗੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸੰਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਤੂੰ ਮਨੋ ਵਿਸਾਰ, ਸੱਚ ਸਾਹਿਬਾ ਕਿਆ ਨਾਹੀ ਕਰ ਤੇਰੇ, ਸਦਾ ਸੁਖ ਸਲਾ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰੋ, ਕਰ ਸ਼ਾਂਤ ਸੁਖ ਮਨੇ ਵਸਿਆ ਜਿਨੀ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਕਹਿ ਨਾਨਕ ਤੈਂ ਸਿਖੋ ਤਿਤ ਕਰਿਆ ਗਦਵਾਜੀ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਗਾ ਤੂਰੇ ਸਲੋ, ਦਿਵਸ ਰਾਤ ਦੁਇਦਾਈ ਦਾਇਆ ਖਿਲ ਸਗਲ ਜਗਤ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਮੋਗਨ।